ਵਾਹਿਗੁਰੂ ਸਾਹਿਬ ਜੀ ਕਿ ਰਾਜ਼ਕ ਰਹੀਮ ਹੈ, ਕਿ ਕਰਮੰ ਕਰੀਮ ਹੈ, ਕਿ ਸਰਬੰ ਕਲੀ ਹੈ, ਕਿ ਸਰਬੰ ਦਲੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨ ਸਤਿਕਾਰਯੋਗ ਗੁਰੂ ਰੂਪ ਗੁਰੂ ਸਵਾਰੀ ਸਤਸੰਗਤ ਜੀਓ, ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਤਿਕਾਰ। ਗੁਰਬਾਣੀ ਗਾਵਹਿ ਭਾਈ ਉਹ ਸਫਲ ਸਦਾ ਸੁਖਦਾਈ, ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ, ਤਿਨ ਕੀ ਧੂਰ ਨਾਨਕ ਦਾਸ ਬਾਸ਼ੈ ਜਿਨ ਹਰ ਨਾਮ ਹਿਰਦੈ ਪਰੋਈ। ਵੱਡੇ ਭਾਗਾਂ ਦਾ ਸਦਕਾ ਸਾਧ ਸੰਗਤ ਭਾਵ ਗੁਰੂ ਕੀ ਸੰਗਤ, ਗੁਰੂ ਕੀ ਹੈ ਬਾਣੀ, ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸ਼ਬਦ ਗੁਰੂ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਾਪ ਸਾਹਿਬ ਜੀ ਦੀ ਪਾਵਨ ਬਾਣੀ ਅਥਾਂ ਸਹਿਤ ਵਿਚਾਰ ਕਰਨ ਦਾ ਜੋ ਯਤਨ ਕਰਦੇ ਆ ਰਹੇ ਹਾਂ, 13 ਭਾਗਾਂ ਦੇ ਅੰਦਰ 109 ਛੰਦ ਸੰਪੂਰਨ ਹੋਏ। 14ਵੇਂ ਛੰਦ ਦਾ ਪਾਠ ਆਪ ਸੰਗਤਾਂ ਨੇ ਦਾਸ ਪਾਸੋਂ ਸ਼੍ਰਵਣ ਕੀਤਾ ਹੈ। ਸੋ ਸਤਿਗੁਰੂ ਕਲਗੀਧਰ ਦਸਮੇਸ਼ ਪਿਤਾ ਮਹਾਰਾਜ ਫੁਰਮਾਨ ਕਰ ਰਹੇ ਹਨ ਕਿ ਰਾਜ਼ਕ ਰਹੀਮ ਹੈ, ਕਿ ਕਰਮੰ ਕਰੀਮ ਹੈ, ਕਿ ਸਰਬੰ ਕਲੀ ਹੈ, ਕਿ ਸਰਬੰ ਦਲੀ ਹੈ। ਰਾਜ਼ਕ ਦਾ ਅਰਥ ਹੈ ਰੋਜੀ ਦੇਣ ਵਾਲਾ, ਸਭ ਦੇ ਉੱਪਰ ਰਹਿਮ ਕਰਨ ਵਾਲਾ। ਉਹ ਸਭਨਾ ਦੇ ਉੱਪਰ ਰਹਿਮ ਕਰਦਾ ਹੋਇਆ ਵੀ ਸਾਰੇ ਜੀਵਾਂ ਨੂੰ ਰਿਜਕ ਦੇ ਰਿਹਾ ਹੈ। ਇਹ ਕਰਮੰ ਕਰੀਮ ਹੈ, ਕਰਮ ਦਾ ਅਰਥ ਹੈ ਬਖਸ਼ਿਸ਼। ਕਰੀਮ ਭਾਵ ਬਖਸ਼ਿਸ਼ ਕਰਨ ਵਾਲਾ, ਇਹ ਵਾਹਿਗੁਰੂ ਤੋਂ ਬਖਸ਼ਿੰਦ ਹੈ ਤੇ ਜੀਵਾਂ ਦੇ ਉੱਪਰ ਬਖਸ਼ਿਸ਼ ਕਰਦਾ ਆ ਰਿਹਾ ਹੈ। ਕਿ ਸਰਬੰ ਕਲੀ ਹੈ, ਇਹ ਵਾਹਿਗੁਰੂ ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈ। ਕਲੀ ਦਾ ਅਰਥ ਹੈ ਕਲਾ ਸ਼ਕਤੀ, ਤੂੰ ਸਰਬ ਸ਼ਕਤੀਮਾਨ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਕਿ ਸਰਬੰ ਦਲੀ ਹੈ, ਇੰਨੇ ਵੱਡੇ ਸੰਸਾਰ ਨੂੰ ਪੈਦਾ ਕਰਕੇ ਫਿਰ ਇਹਨੂੰ ਦਲਣ ਵਾਲਾ ਭਾਵ ਸੰਘਾਰ ਕਰਨ ਵਾਲਾ ਵੀ ਹੈ। ਕਿ ਸਰਬੱਤਰ ਮਾਨੇ ਹੈ, ਕਿ ਸਰਬੱਤਰ ਦਾਨੇ ਹੈ, ਕਿ ਸਰਬੱਤਰ ਗਾਉਣ ਹੈ, ਕਿ ਸਰਬੱਤਰ ਭਾਉਣ ਹੈ। ਹੇ ਪ੍ਰਭੂ ਹਰ ਥਾਂ ਤੇਰੀ ਪੂਜਾ ਹੋ ਰਹੀ ਹੈ। ਸਰਬੱਤਰ ਦਾ ਅਰਥ ਹੈ ਹਰ ਥਾਂ ਤੇਰੀ ਮਾਨਤਾ ਹੋ ਰਹੀ ਹੈ। ਸਿਮਰ ਹੈ ਧਰਤੀ ਅਰ ਆਕਾਸ਼ਾ, ਸਿਮਰ ਹੈ ਚੰਦ ਸੂਰਜ ਗੁਣਤਾਸਾ, ਪੌਣ ਪਾਣੀ ਬੈਸੰਤਰ ਸਿਮਰ ਹੈ, ਸਿਮਰ ਹੈ ਸਗਲ ਅਪਾਰ ਜਣਾ। ਸੋ ਦਾ ਕਿਹਾ ਸੋ ਕਰ ਕਿਹਾ, ਜਿੱਤ ਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ, ਕੇਤੇ ਰਾਗ ਪਰੀ ਸਿਉਂ ਕਹੀਅਨ, ਕੇਤੇ ਗਾਵਣ ਹਾਰੇ, ਗਾਵਹਿ ਤੁਹਨੋ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਹਿ ਚਿੱਤ ਗੁਪਤ ਲਿਖ ਜਾਣ, ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸ਼ਰ ਬ੍ਰਹਮਾ ਦੇਵੀ, ਸੋਹਣ ਸਦਾ ਸਵਾਰੇ, ਗਾਵਹਿ ਇੰਦ ਇੰਦਾਸਨ ਬੈਠੇ, ਦੇਵਤਿਆਂ ਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ, ਗਾਵਣ ਸਾਧ ਵਿਚਾਰੇ, ਗਾਵਣ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ, ਗਾਵਣ ਪੰਡਿਤ ਪੜ੍ਹਨ ਰਖੀਸਰ, ਜੁਗ ਜੁਗ ਵੇਦਾਂ ਨਾਲੇ, ਗਾਵਹਿ ਮੋਹਣੀਆਂ ਮਨ ਮੋਹਣ ਸੁਰਗਾ ਮਛ ਪਏ ਆਲੇ। ਗਾਵਣ ਰਤਨ ਉਪਾਏ ਤੇਰੇ ਅਰਸਰ ਤੀਰਥ ਨਾਲੇ। ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ। ਗਾਵਹਿ ਖੰਡ ਮੰਡਵਰ ਭੰਡਾ ਕਰ ਕਰ ਰੱਖੇ ਧਾਰੇ। ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ। ਹੋਰ ਕੀਤੇ ਗਾਵਣ ਸੇ ਮੈਂ ਚਿੱਤ ਨ ਆਵਣ ਨਾਨਕ ਕਿਆ ਵਿਚਾਰੇ। ਭਾਵ ਹੇ ਵਾਹਿਗੁਰੂ ਸਾਰੀ ਸ੍ਰਿਸ਼ਟੀ ਤੈਨੂੰ ਮੰਨ ਰਹੀ ਹੈ, ਤੈਨੂੰ ਗਾ ਰਹੀ ਹੈ, ਤੇਰਾ ਜਸ ਕਰ ਰਹੀ ਹੈ ਕਿ ਸਰਬੱਤਰ ਦਾਨੇ ਹੈ ਤੇ ਹੇ ਵਾਹਿਗੁਰੂ ਤੂੰ ਸਾਰੇ ਥਾਵਾਂ ਦੇ ਉੱਪਰ ਦਾਨ ਦੇ ਰਿਹਾ ਹੈ, ਭਾਵ ਜੀਵਾਂ ਨੂੰ ਦਾਤਾਂ ਦੇ ਰਿਹਾ ਹੈ ਕਿ ਸਰਬੱਤਰ ਗਾਉਣਾ ਹੈ। ਗਾਉਣੇ ਦਾ ਅਰਥ ਹੁੰਦਾ ਹੈ ਪਹੁੰਚ, ਗਮਨ ਹੋ ਜਾਣਾ, ਪਹੁੰਚ ਕਰ ਲੈਣੀ। ਹੇ ਵਾਹਿਗੁਰੂ ਤੇਰੀ ਸਾਰਿਆਂ ਥਾਵਾਂ ਦੇ ਉੱਤੇ ਪਹੁੰਚ ਹੈ ਕਿ ਸਰਬੱਤਰ ਭਾਉਣਾ ਹੈ ਤੇ ਤੂੰ ਹਰ ਥਾਂ ਦੇ ਉੱਤੇ ਸਾਰਿਆਂ ਥਾਵਾਂ ਤੇ ਭਾਉਣਾ, ਹਰ ਭਵਨ ਦੇ ਵਿੱਚ ਮੌਜੂਦ ਹੈ। ਕਿ ਸਰਬੱਤਰ ਦੇਸ ਹੈ, ਕਿ ਸਰਬੱਤਰ ਭੇਸ ਹੈ, ਕਿ ਸਰਬੱਤਰ ਰਾਜ ਹੈ, ਕਿ ਸਰਬੱਤਰ ਸਾਜ ਹੈ। ਹੇ ਪ੍ਰਭੂ ਤੂੰ ਹਰੇਕ ਦੇਸ਼ ਵਿੱਚ ਹਰ ਥਾਂ ਦੇ ਉੱਤੇ ਮੌਜੂਦ ਹੈ। ਕਿ ਸਰਬੱਤਰ ਭੇਸ ਹੈ, ਹਰ ਥਾਂ ਹਰੇਕ ਪਹਿਰਾਵੇ ਵਿੱਚ ਤੂੰ ਹੀ ਹੈ। ਕਿ ਸਰਬੱਤਰ ਰਾਜ ਹੈ, ਹਰ ਥਾਂ ਤੂੰ ਆਪਣਾ ਭੇਸ ਵਿਖਾ ਰਿਹਾ ਹੈ ਤੇ ਹਰ ਥਾਂ ਦੇ ਉੱਤੇ। ਕਿ ਸਰਬੱਤਰ ਸਾਜ ਹੈ, ਹਰ ਥਾਂ ਦੇ ਉੱਤੇ ਤੇਰੀ ਰਚਨਾ ਰਚੀ ਹੋਈ ਹੈ, ਭਾਵ ਸਾਰੀ ਰਚਨਾ ਰਚਣ ਵਾਲਾ ਸਾਜਨਾ ਕਰਨ ਵਾਲਾ ਵੀ ਤੂੰ ਹੈ ਤੇ ਰਾਜ ਹੈ ਤੇ ਇਸ ਰਚਨਾ ਦੇ ਉੱਪਰ ਰਾਜ ਕਰਨ ਵਾਲਾ ਵੀ ਤੂੰ ਆਪ ਹੈ। ਕਿ ਸਰਬੱਤਰ ਦੀਨੈ, ਕਿ ਸਰਬੱਤਰ ਲੀਨੈ, ਕਿ ਸਰਬੱਤਰ ਜਾਹੋ, ਕਿ ਸਰਬੱਤਰ ਪਾਹੋ। ਹੇ ਪ੍ਰਭੂ ਸਭ ਥਾਂ ਤੂੰ ਹੀ ਸਭ ਜੀਵਾਂ ਨੂੰ ਦਾਨ ਦੇ ਰਿਹਾ ਹੈ, ਦੀਨੈ ਭਾਵ ਦੇ ਰਿਹਾ ਹੈ। ਕਿ ਸਰਬੱਤਰ ਲੀਨੈ ਤੇ ਹਰ ਥਾਂ ਦੇ ਉੱਤੇ ਤੂੰ ਮੌਜੂਦ ਹੈ, ਲੀਨ ਹੈ ਭਾਵ ਵਿਆਪਕ ਹੈ, ਮੌਜੂਦ ਹੈ। ਕਿ ਸਰਬੱਤਰ ਜਾਹੋ, ਹੇ ਵਾਹਿਗੁਰੂ ਤੇਰਾ ਜਾਹੋ ਜਲਾਲ ਤੇਜ ਪ੍ਰਤਾਪ ਹਰ ਥਾਂ ਤੇ ਹੈ। ਕਿ ਸਰਬੱਤਰ ਭਾਹੋ ਤੇ ਹਰ ਥਾਂ ਤੇ ਤੇਰੀ ਚੇਤਨ ਸੱਤਾ ਦੇ ਨਾਲ ਹੀ ਚਮਕ ਤੇ ਰੋਸ਼ਨੀ ਹੈ, ਭਾਵ ਜਿੱਥੇ ਵੀ ਹਰ ਥਾਂ ਦੇ ਉੱਤੇ ਤੇਰੀ ਕਲਾ ਨਾਲ, ਤੇਰੀ ਸ਼ਕਤੀ ਨਾਲ, ਤੇਰੀ ਚੇਤਨ ਸੱਤਾ ਕਰਕੇ ਹਰ ਇੱਕ ਜੀਵ ਦੇ ਅੰਦਰ ਜਿੰਦ ਜਾਨ ਹੈ, ਹਰ ਥਾਂ ਦੇ ਉੱਤੇ ਤੇਰਾ ਤੇਜ ਪ੍ਰਤਾਪ ਹੈ। ਕਿ ਸਰਬੱਤਰ ਦੇਸ ਹੈ, ਕਿ ਸਰਬੱਤਰ ਭੇਸ ਹੈ, ਕਿ ਸਰਬੱਤਰ ਕਾਲ ਹੈ, ਕਿ ਸਰਬੱਤਰ ਪਾਲ ਹੈ। ਤੂੰ ਹਰ ਦੇਸ਼ ਵਿੱਚ ਮੌਜੂਦ ਹੈ, ਹਰੇਕ ਵੇਸ ਵਿੱਚ ਮੌਜੂਦ ਹੈ, ਹਰ ਥਾਂ ਦੇ ਉੱਤੇ ਤੂੰ ਸਭਨਾਂ ਨੂੰ ਮਾਰਨ ਵਾਲਾ ਵੀ ਹੈ ਤੇ ਸਭਨਾਂ ਦੀ ਪਾਲਣਾ ਕਰਨ ਵਾਲਾ, ਰੱਖਿਆ ਕਰਨ ਵਾਲਾ ਵੀ ਹੈ। ਕਿ ਸਰਬੱਤਰ ਹੰਤਾ, ਕਿ ਸਰਬੱਤਰ ਗੰਤਾ, ਕਿ ਸਰਬੱਤਰ ਭੇਖੀ, ਕਿ ਸਰਬੱਤਰ ਭੇਖੀ। ਹੰਤਾ ਦਾ ਅਰਥ ਹੁੰਦਾ ਹੈ ਮਾਰਨ ਵਾਲਾ, ਗੰਤਾ ਦਾ ਅਰਥ ਪਹੁੰਚ ਰੱਖਣ ਵਾਲਾ, ਜਾਣ ਵਾਲਾ। ਹੇ ਪ੍ਰਭੂ ਹਰ ਥਾਂ ਸਭ ਜੀਵਾਂ ਨੂੰ ਤੂੰ ਮਾਰਨ ਵਾਲਾ ਹੈ, ਹਰ ਥਾਂ ਪਹੁੰਚ ਕਰਨ ਵਾਲਾ ਹੈ, ਹਰੇਕ ਪਹਿਰਾਵੇ ਵਿੱਚ ਹੈ, ਸਭ ਜੀਵਾਂ ਨੂੰ ਪੇਖੀ, ਪੇਖਣਾ ਦਾ ਅਰਥ ਹੁੰਦਾ ਵੇਖਣਾ, ਸੰਭਾਲ ਕਰਨਾ, ਸਭਨਾਂ ਨੂੰ ਆਪ ਤੂੰ ਦੇਖ ਰਿਹਾ ਹੈ, ਸਾਰੇ ਜੀਵ ਤੇਰੀ ਨਿਗਾਹ ਦੇ ਅੰਦਰ ਨੇ, ਕੋਈ ਵੀ ਤੇਰੇ ਤੋਂ ਬਾਹਰ ਨਹੀਂ ਹੈ। ਕਿ ਸਰਬੱਤਰ ਕਾਜ ਹੈ, ਕਿ ਸਰਬੱਤਰ ਰਾਜ ਹੈ, ਕਿ ਸਰਬੱਤਰ ਸੁੱਖ ਹੈ, ਕਿ ਸਰਬੱਤਰ ਭੁੱਖ ਹੈ। ਹੇ ਪ੍ਰਭੂ ਹਰ ਥਾਂ ਤੇਰੇ ਕੀਤੇ ਕੰਮ ਦਿਸਦੇ ਹਨ, ਕਾਜ ਹੈ, ਕੰਮ ਕਾਰ ਤੇਰਾ ਚੱਲ ਰਿਹਾ ਹੈ ਹਰ ਥਾਂ ਤੇ। ਕਿ ਸਰਬੱਤਰ ਰਾਜ ਹੈ, ਹਰ ਥਾਂ ਤੇ ਤੇਰੀ ਜਿੰਦ ਰੁਮਕ ਰਹੀ ਹੈ, ਰਾਜ ਕਰ ਰਿਹਾ ਤੂੰ, ਪ੍ਰਕਾਸ਼ ਕਰ ਰਿਹਾ। ਕਿ ਸਰਬੱਤਰ ਸੁੱਖ ਹੈ, ਸੋਖਣ ਵਾਲਾ ਮਾਰਨ ਵਾਲਾ ਵੀ ਤੂੰ ਹੈ ਹਰ ਥਾਂ ਤੇ। ਕਿ ਸਰਬੱਤਰ ਭੁੱਖ ਹੈ, ਪਾਲਣਾ ਕਰਨ ਵਾਲਾ ਵੀ ਤੂੰ ਹੈ। ਕਿ ਸਰਬੱਤਰ ਤ੍ਰਾਣ ਹੈ, ਕਿ ਸਰਬੱਤਰ ਪ੍ਰਾਣ ਹੈ, ਕਿ ਸਰਬੱਤਰ ਦੇਸ ਹੈ, ਕਿ ਸਰਬੱਤਰ ਭੇਸ ਹੈ। ਹੇ ਪ੍ਰਭੂ ਹਰ ਥਾਂ ਤੇਰਾ ਬਲ ਵਰਤ ਰਿਹਾ ਹੈ। ਤ੍ਰਾਣ ਦਾ ਅਰਥ ਹੁੰਦਾ ਤਾਕਤ, ਬਲ, ਜ਼ੋਰ। ਪ੍ਰਾਣ ਹੈ, ਹਰ ਥਾਂ ਤੇਰੀ ਜਿੱਤੀ ਹੋਈ ਜਿੰਦ ਪ੍ਰਾਣ। ਪ੍ਰਾਣ ਦਾ ਅਰਥ ਹੈ ਜਿਹੜੇ ਸਾਨੂੰ ਅੰਦਰ ਸਵਾਸ ਦਿੱਤੇ ਨੇ ਜੀਵ ਆਤਮਾ ਪਰਮਾਤਮਾ ਨੇ ਦਿੱਤੀ ਹੈ। ਇਹ ਪ੍ਰਾਣ ਹਰ ਥਾਂ ਤੇ ਤੇਰੇ ਹੀ ਦਿੱਤੇ ਹੋਏ ਹਨ। ਜੀਵ ਆਤਮਾਵਾਂ ਤੇਰੀਆਂ ਹੀ ਹਨ। ਕਿ ਸਰਬੱਤਰ ਦੇਸ਼ ਤੂੰ ਹਰ ਦੇਸ਼ ਵਿੱਚ ਮੌਜੂਦ ਹੈ। ਕਿ ਸਰਬੱਤਰ ਪੇਸ਼ ਹਰੇਕ ਪਹਿਰਾਵੇ ਵਿੱਚ ਹੈ। ਕਿ ਸਰਬੱਤਰ ਮਾਨੇ ਹੈ ਕਿ ਸਰਬੱਤਰ ਮਾਨੇ ਹੈ ਸਦੈਵੰ ਪ੍ਰਧਾਨੇ ਹੈ। ਕਿ ਸਰਬੱਤਰ ਜਾਪੇ ਹੈ ਕਿ ਸਰਬੱਤਰ ਥਾਪੇ ਹੈ। ਹੇ ਪ੍ਰਭੂ ਹਰ ਥਾਂ ਤੇਰੀ ਪੂਜਾ ਹੋ ਰਹੀ ਹੈ। ਸਦੈਵੰ ਪ੍ਰਧਾਨੇ ਹੈ ਸਦਾ ਤੂੰ ਹਰ ਥਾਂ ਤੇ ਮੁਖੀ ਹੈ। ਹਰ ਥਾਂ ਤੇ ਤੇਰਾ ਹੁਕਮ ਤੇਰਾ ਰਾਜ ਹੈ। ਹਰ ਥਾਂ ਤੇ ਤੇਰਾ ਹੁਕਮ ਵਰਤ ਰਿਹਾ ਹੈ। ਕਿ ਸਰਬੱਤਰ ਜਾਪੀ ਹੈ ਹਰ ਥਾਂ ਤੇਰਾ ਜਾਪ ਹੋ ਰਿਹਾ। ਸਾਰੀ ਸ੍ਰਿਸ਼ਟੀ ਤੇਰਾ ਜਾਪ ਕਰ ਰਹੀ ਹੈ ਜਿਹਦਾ ਪ੍ਰਮਾਣ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਪਿੱਛੇ ਲੈ ਚੁੱਕੇ ਹਾਂ। ਕਿਉਂਕਿ ਸੋਦਰ ਦੇ ਅੰਦਰ ਸੋਦਰ ਕਿਹਾ ਸੋਕਰ ਕਿਹਾ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸ਼ਬਦ ਤਿੰਨ ਵਾਰ ਆਇਆ ਹੈ। ਜਪਜੀ ਸਾਹਿਬ ਦੇ ਅੰਦਰ, ਸੋਦਰ ਬਾਣੀ ਦੇ ਅੰਦਰ, ਉਸ ਤੋਂ ਬਾਅਦ ਆਸਾ ਰਾਗ ਦੇ ਵਿੱਚ। ਸੋ ਸਤਿਗੁਰੂ ਜੀ ਨੇ ਉਸ ਅਕਾਲ ਪੁਰਖ ਬਾਰੇ ਜ਼ਿਕਰ ਕੀਤਾ ਕਿ ਸਾਰੀ ਕਾਇਨਾਤ ਸ੍ਰਿਸ਼ਟੀ ਉਸ ਪਰਮਾਤਮਾ ਦਾ ਜਸ ਕਰ ਰਹੀ ਹੈ। ਇਸ ਲਈ ਗੁਰੂ ਪਿਆਰ ਵਾਲੇ, ਉਹ ਸਾਨੂੰ ਵੀ ਪਰਮੇਸ਼ਰ ਨੇ ਜਨਮ ਹੀ ਨਾਮ ਜਪਣ ਵਾਸਤੇ ਤੇ ਉਹਦਾ ਜਸ ਕਰਨ ਵਾਸਤੇ ਦਿੱਤਾ ਹੈ। ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਇਸ ਰਸਨਾ ਦੇ ਨਾਲ ਫਿੱਕੇ ਕੜਵੇ ਬੁਰੇ ਬੋਲ ਬੋਲਣ ਦੀ ਬਜਾਏ ਇਸ ਰਸਨਾ ਦੇ ਨਾਲ ਉਹ ਸ਼ਬਦ ਉਚਾਰਨ ਕਰਿਆ ਕਰੀਏ ਜਿਨ੍ਹਾਂ ਨਾਲ ਸਾਡੀ ਸਾਡੇ ਪ੍ਰਭੂ ਪਰਮਾਤਮਾ ਨਾਲ ਬਣ ਆ ਜਾਵੇ, ਸਾਂਝ ਪੈ ਜਾਵੇ। ਤੇ ਪਾਤਸ਼ਾਹ ਕਹਿੰਦੇ ਫੇਰ ਕਿ ਅੱਗੇ ਰੱਖੀਐ ਜਿੱਤ ਦਿਸੈ ਦਰਬਾਰ, ਮਹਾਂ ਕੇ ਬੋਲਣ ਬੋਲੀਐ ਜਿੱਤ ਸੁਣ ਧਰੇ ਪਿਆਰ। ਫਿਰ ਉਹਦੇ ਅੱਗੇ ਕੀ ਰੱਖੀਏ ਜਿਸਦੇ ਨਾਲ ਉਹਦੇ ਦਰਸ਼ਨ ਹੋ ਜਾਣ, ਦਰਬਾਰ ਦਿਸ ਪਵੇ, ਮੂੰਹ ਤੋਂ ਕਿਹੋ ਜਿਹੇ ਬੋਲ ਬੋਲੇ ਜਾਣ ਜਿਹਦੇ ਨਾਲ ਸੁਣ ਕੇ ਉਹ ਸਾਡੇ ਨਾਲ ਪਿਆਰ ਕਰਨ ਲੱਗ ਪਵੇ। ਦੋ ਹੀ ਚੀਜ਼ਾਂ ਹੁੰਦੀਆਂ ਨੇ, ਕਿਸੇ ਅੱਗੇ ਭੇਟਾ ਰੱਖਣੀ, ਉਹਨੂੰ ਖੁਸ਼ ਕਰ ਲੈਣਾ, ਦੂਜਾ ਰਸਨਾ ਤੋਂ ਇਹੋ ਜਿਹੇ ਪਿਆਰੇ ਮਿੱਠੇ ਵਾਕ ਬੋਲਣੇ ਕਿ ਸੁਣਨ ਵਾਲੇ ਦਾ ਧਿਆਨ ਸਾਡੇ ਵੱਲ ਖਿੱਚਿਆ ਜਾਵੇ। ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਜਾਗ ਕੇ ਸੱਚੇ ਨਾਮ ਵਿੱਚ ਜੁੜ ਕੇ ਉਹਦੀਆਂ ਵਡਿਆਈਆਂ ਕਰਨੀਆਂ, ਇਹ ਸਾਂਝ ਪਾਉਣ ਦਾ ਤਰੀਕਾ ਹੈ। ਜਿਵੇਂ ਪਾਤਸ਼ਾਹ ਜੀ ਕਹਿੰਦੇ ਸਿਫਤੀ ਗੰਢ ਪਵੈ ਦਰਬਾਰ, ਗੰਢ ਪ੍ਰੀਤੀ ਮਿੱਠੇ ਬੋਲ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਨੇ ਕਿ ਗੰਢ ਬਣਦੀ ਹੈ, ਪ੍ਰੀਤ ਬਣਦੀ ਹੈ ਮਾਲਕ ਦੇ ਨਾਲ, ਜਾਂ ਦੁਨੀਆਂ ਦੇ ਵਿੱਚ ਵੀ ਕਿਸੇ ਮਨੁੱਖ ਦੇ ਨਾਲ ਆਪਸੀ ਭਾਈਚਾਰਾ ਪ੍ਰੇਮ ਪਿਆਰ ਵੱਧਦਾ ਹੈ ਮਿੱਠੇ ਬੋਲ ਬੋਲਣ ਦੇ ਨਾਲ। ਤੇ ਜਦੋਂ ਕੋਈ ਕੜਵਾ ਬਚਨ ਬੋਲਾਂਗੇ, ਟੂਟ ਪ੍ਰੀਤ ਗਈ ਬੁਰ ਬੋਲ। ਪਾਤਸ਼ਾਹ ਕਹਿੰਦੇ ਬੁਰਾ ਬੋਲ ਬੋਲਣ ਦੇ ਨਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਪ੍ਰੀਤ ਟੁੱਟ ਜਾਂਦੀ ਹੈ। ਇਸ ਲਈ ਬੋਲ ਉਹ ਬੋਲਣੇ ਚਾਹੀਦੇ ਨੇ ਜਿਹਦੇ ਪਰਥਾਏ ਪਾਤਸ਼ਾਹ ਕਹਿੰਦੇ ਨਾਨਕ ਫਿੱਕਾ ਬੋਲੇ ਹੈ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਐ, ਫਿੱਕੈ ਫਿੱਕੀ ਸੋਏ, ਫਿੱਕਾ ਦਰਗੈ ਸੱਟੀਐ, ਮੂੰਹ ਫੁੱਕਾਂ ਫਿੱਕੈ ਪਾਏ, ਨਾਨਕ ਮੂਰਖ ਆਖੀਐ ਪਾਣਾ ਲਹਿ ਸਜਾਏ। ਫਿੱਕੇ ਬੋਲ ਬੋਲਣ ਦੇ ਨਾਲ ਪਾਤਸ਼ਾਹ ਕਹਿੰਦੇ ਪਰਮਾਤਮਾ ਦੀ ਦਰਗਾਹ ਵਿੱਚ ਮੂੰਹ ਤੇ ਥੁੱਕਾਂ ਪੈਂਦੀਆਂ ਨੇ ਤੇ ਜੁੱਤੀਆਂ ਦੀ ਮਾਰ ਪੈਂਦੀ ਹੈ। ਇਸ ਲਈ ਜਿੱਤ ਬੋਲਿਆ ਪੱਤ ਪਾਈਐ ਸੋ ਬੋਲਿਆ ਪ੍ਰਵਾਨ, ਫਿੱਕਾ ਬੋਲ ਵਿਗੁੱਚਣਾ ਸੁਣ ਮੂਰਖ ਮਨ ਅਜਾਣ। ਪਾਤਸ਼ਾਹ ਕਹਿੰਦੇ ਉਹ ਸ਼ਬਦ ਬੋਲਣੇ ਚਾਹੀਦੇ ਨੇ ਜਿਹੜੇ ਬੋਲਣ ਦੇ ਨਾਲ ਸਾਡਾ ਜੀਵਨ ਪ੍ਰਭੂ ਦੀ ਦਰਗਾਹ ਵਿੱਚ ਪ੍ਰਵਾਨ ਪੈ ਜਾਵੇ, ਦੁਨੀਆਂ ਵਿੱਚ ਪ੍ਰਵਾਨ ਹੋ ਜਾਵੇ। ਇਹ ਮੇਰੇ ਮਨਾ ਫਿੱਕਾ ਬੋਲ ਬੋਲਣਾ ਜਿਹੜਾ ਹੈ, ਇਹਦੇ ਨਾਲ ਤਾਂ ਸਗੋਂ ਖੁਆਰੀ ਹੁੰਦੀ ਹੈ, ਤਨ ਵੀ ਫਿੱਕਾ ਹੋ ਜਾਂਦਾ ਹੈ, ਮਨ ਵੀ ਫਿੱਕਾ ਹੋ ਜਾਂਦਾ ਹੈ। ਇਸ ਲਈ ਗੁਰਸਿੱਖ ਨੂੰ ਕਦੀ ਵੀ ਕਿਸੇ ਨੂੰ ਗਾਲ ਨਹੀਂ ਕੱਢਣੀ ਚਾਹੀਦੀ, ਕਦੀ ਕਿਸੇ ਨੂੰ ਫਿੱਕਾ ਸ਼ਬਦ ਨਹੀਂ ਬੋਲਣਾ ਚਾਹੀਦਾ। ਗੁਰਸਿੱਖ ਨੂੰ ਗੁਰਸਿੱਖਾਂ ਵਾਲੀ ਬੋਲੀ ਹੀ ਬੋਲਣੀ ਚਾਹੀਦੀ ਹੈ। ਅੱਜ ਆਪਾਂ ਦੇਖਦੇ ਬਟੰਡਾਬਾਦ ਦੇ ਵਿੱਚ ਬਹੁਤ ਸਾਰੇ ਸੱਜਣ ਜਾਣੇ ਅਣਜਾਣੇ ਵਿੱਚ ਇਹਨਾਂ ਗੁਨਾਹਾਂ ਦੇ ਭਾਗੀ ਬਣ ਰਹੇ ਨੇ। ਗੁਰੂ ਪਿਆਰਿਓ, ਵਿਚਾਰ ਹੁੰਦੀ ਹੈ, ਡਿਬੇਟ ਹੁੰਦੀ ਹੈ। ਸਤਿਗੁਰਾਂ ਨੇ ਕਿਹਾ ਦੋ ਤਰ੍ਹਾਂ ਦੀ ਵਿਚਾਰ ਕਰਨੀ ਹੈ, ਹਿੱਤ ਤੇ ਵਾਦ। ਜਲਪ ਤੇ ਵਤੰਡਾਵਾਦ ਇਹ ਸਿੱਖਾਂ ਦੇ ਵਿੱਚ ਪ੍ਰਵਾਨ ਨਹੀਂ। ਹਿੱਤ ਦੇ ਨਾਲ ਵਿਚਾਰ ਕਰਨੀ ਹੈ। ਜੇ ਸਾਨੂੰ ਪਤਾ ਲੱਗਿਆ ਕਿ ਕਿਸੇ ਨੂੰ ਕਿਸੇ ਗੱਲ ਦਾ ਭੁਲੇਖਾ ਹੈ, ਪਤਾ ਨਹੀਂ, ਅਣਜਾਣ ਹੈ, ਤੇ ਉਹਨੂੰ ਪ੍ਰੇਮ ਨਾਲ ਦੱਸ ਦੇਣਾ। ਤੇ ਜੇ ਸਾਨੂੰ ਪਤਾ ਲੱਗਿਆ ਕਿ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ, ਤਾਂ ਨਿਮਰਤਾ ਸਹਿਤ ਆਪ ਤੋਂ ਸਿਆਣੇ ਦੇ ਕੋਲੋਂ ਪੁੱਛ ਲੈਣਾ। ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੜਨ ਕਲ। ਸਤਿਗੁਰੂ ਕਹਿੰਦੇ ਜੇ ਤੂੰ ਵੱਡਾ ਤੈਰਾਕ ਬਣ ਗਿਆ ਏ, ਤਾਂ ਵੀ ਕਿਸੇ ਨੂੰ ਪੁੱਛ ਪੁੱਛ ਕੇ ਵਿਚਾਰ ਕਰ ਕਰਕੇ ਕਦਮ ਰੱਖ। ਵਿਚਾਰ ਕਰਨੀ ਜਿਹੜੀ ਹੈ, ਗੁਰਮਤਿ ਦੇ ਅੰਦਰ ਵਿਚਾਰਾਂ ਦਾ ਆਦਾਨ ਪ੍ਰਦਾਨ ਹੈ। ਆਪਣੇ ਵਿਚਾਰਾਂ ਨੂੰ ਕਿਸੇ ਦੇ ਉੱਪਰ ਥੋਪਿਆ ਨਹੀਂ ਜਾ ਸਕਦਾ, ਕਿਉਂਕਿ ਜਿਸ ਤਰ੍ਹਾਂ ਦੀ ਕਿਸੇ ਦੀ ਮੱਤ ਹੈ, ਜਿਸ ਤਰ੍ਹਾਂ ਦੀ ਬੁੱਧ ਹੈ, ਉਹਨੂੰ ਉਸ ਪ੍ਰਕਾਰ ਦੀ ਹੀ ਸਮਝ ਪੈਂਦੀ ਹੈ। ਵੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬੋਲ ਨੇ ਭਗਤ ਕਬੀਰ ਜੀ ਦੀ ਰਚਨਾ ਤੋਂ, ਕਹਿੰਦੇ 52 ਅੱਖਰ ਜੋਰੇ ਆਨ, ਸਕਿਆ ਨ ਅੱਖਰ ਏਕ ਪਛਾਣ। ਜਾ ਕੇ ਜੀ ਜੈਸੀ ਬੁੱਧ ਹੋਈ, ਕਹਿ ਕਬੀਰ ਜਾਣੇਗਾ ਸੋਈ। ਸੋ ਜਿਹੜੇ ਵਤੰਡਾਵਾਦ ਕਰਨ ਵਾਲੇ ਲੋਕ ਨੇ, ਗੁਰੂ ਕੀਆਂ ਬਾਣੀਆਂ ਦੇ ਉੱਪਰ ਕਿੰਤੂ ਪ੍ਰੰਤੂ ਕਰਨ ਵਾਲੇ, ਬਾਣੀ ਉੱਪਰ ਨਿਸ਼ਚਾ ਨਾ ਕਰਨ ਵਾਲੇ, ਜਿਹੜੇ ਕੇਵਲ ਗੱਲਾਂ ਹੀ ਕਰਨੀਆਂ ਜਾਣਦੇ ਨੇ, ਜਿਨ੍ਹਾਂ ਦੀ ਕਰਨੀ ਕੋਈ ਨਹੀਂ, ਜਿਹੜੇ ਅੰਮ੍ਰਿਤ ਵੇਲੇ ਜਾਗਦੇ ਨਹੀਂ, ਨਿਤਨੇਮ ਕਰਦੇ ਨਹੀਂ, ਸਿਮਰਨ ਕਰਦੇ ਨਹੀਂ, ਸੇਵਾ ਕਰਦੇ ਨਹੀਂ, ਕਿਉਂਕਿ ਗੁਰਮਤਿ ਤਾਂ ਇੱਥੋਂ ਸ਼ੁਰੂ ਹੁੰਦੀ ਹੈ। ਤੇ ਜਿਨ੍ਹਾਂ ਨੇ ਇਸ ਚੀਜ਼ ਨੂੰ ਅਪਣਾਇਆ ਹੀ ਨਹੀਂ, ਸਗੋਂ ਅੰਮ੍ਰਿਤ ਵੇਲੇ ਉੱਠਣ ਦੀ ਬਜਾਏ ਅੰਮ੍ਰਿਤ ਵੇਲੇ ਦੇ ਉੱਠਣ ਤੇ ਕਿੰਤੂ ਪ੍ਰੰਤੂ ਕਰ ਰਹੇ ਨੇ, ਨਹੀਂ ਜੀ ਇਹਦੀ ਲੋੜ ਹੀ ਨਹੀਂ, ਵਾਹਿਗੁਰੂ ਕਹਿਣ ਦਾ ਕੋਈ ਫਾਇਦਾ ਹੀ ਨਹੀਂ, ਬਾਣੀ ਦੇ ਅਰਥ ਆਪਣੀ ਮਰਜ਼ੀ ਨਾਲ ਕਰ ਰਹੇ ਨੇ, ਉਹ ਲੋਕ ਮੰਦ ਭਾਗੀ ਨੇ, ਬੜੇ ਮਾੜੇ ਭਾਗ ਨੇ ਉਹਨਾਂ ਦੇ ਮਨੋਂ। ਸੋ ਅਜਿਹੇ ਵਤੰਡਾਵਾਦੀ ਲੋਕਾਂ ਦੇ ਨਾਲ ਬਹਿਸ ਕਰਨ ਦਾ ਵੀ ਕੋਈ ਲਾਭ ਨਹੀਂ, ਕਿਉਂਕਿ ਅਜਿਹੀ ਬਹਿਸ ਦੇ ਵਿੱਚੋਂ ਕੋਈ ਪ੍ਰਾਪਤੀ ਨਹੀਂ ਹੁੰਦੀ। ਵਿਚਾਰ ਉਹਦੇ ਨਾਲ ਹੀ ਕੀਤੀ ਜਾ ਸਕਦੀ ਹੈ ਜਿਹੜਾ ਵਿਚਾਰ ਦਾ ਅਧਿਕਾਰੀ ਹੈ। ਕਿਸ ਭਾਵਨਾ ਦੇ ਵਿੱਚ ਕੋਈ ਸਾਨੂੰ ਪੁੱਛ ਰਿਹਾ ਹੈ ਤੇ ਕਿਸ ਭਾਵਨਾ ਵਿੱਚ ਅਸੀਂ ਉਹਨੂੰ ਦੱਸ ਰਹੇ ਹਾਂ। ਕੁਝ ਲੋਕਾਂ ਦਾ ਕੰਮ ਹੀ ਇਸ ਤਰ੍ਹਾਂ ਦਾ ਹੈ ਕਿ ਹਰ ਚੀਜ਼ ਨੂੰ ਖੰਡਨ ਕਰਨ ਦਾ ਯਤਨ ਕਰਨਾ। ਉੱਥੇ ਜਿੱਥੇ 4 ਕੁ ਅੱਖਰਾਂ ਦਾ ਗਿਆਨ ਹੋਵੇ, ਅਧੂਰਾ ਗਿਆਨ ਜਿਹੜਾ ਹੈ ਹਮੇਸ਼ਾ ਨੁਕਸਾਨ ਦੇ ਹੋਇਆ ਕਰਦਾ ਹੈ। ਸੋ ਇਸ ਲਈ ਅਰਜ ਹੈ, ਬੇਨਤੀ ਹੈ ਕਿ ਅੱਜ ਜੋ ਸਾਡੇ ਵਿੱਚ ਵਾਦ ਵਿਵਾਦ ਚੱਲ ਰਿਹਾ ਹੈ, ਇਹਦੇ ਤੋਂ ਸਾਨੂੰ ਬਚ ਕੇ ਚੱਲਣ ਦੀ ਲੋੜ ਹੈ। ਵਾਦ ਵਿਵਾਦ ਕਾਹੂ ਸੋ ਨਾ ਕੀਜੈ, ਰਤਨਾ ਰਾਮ ਰਸਾਇਣ ਪੀਜੈ। ਅਸੀਂ ਯਤਨ ਕਰਿਆ ਕਰੀਏ, ਆਤਮ ਨਿਰਭਰ ਹੋ ਸਕਦੇ ਹਾਂ, ਸੈਲਫ ਡਿਪੈਂਡ ਹੋ ਸਕਦੇ ਹਾਂ, ਆਪਣੇ ਪੈਰਾਂ ਤੇ ਆਪ ਖੜੇ ਹੋ ਸਕਦੇ ਹਾਂ, ਕਿਉਂਕਿ ਗੁਰੂ ਨੇ ਸਾਨੂੰ ਸੰਤ ਪਹਿਲਾਂ ਬਣਾਇਆ, ਸਿਪਾਹੀ ਬਾਅਦ ਚ। ਅਸੀਂ ਕਿਸੇ ਹੋਰ ਨੂੰ ਸੰਤ ਦੀ ਨਿੰਦਿਆ ਕਰਨ ਦੀ ਬਜਾਏ, ਮੰਨ ਲਓ ਕੋਈ ਨਕਲੀ ਹੈ, ਕੋਈ ਅਸਲੀ ਹੈ, ਤੇ ਕਿਉਂ ਨਾ ਅਸੀਂ ਆਪ ਹੀ ਗੁਰਸਿੱਖ ਗੁਰਮੁਖ ਸੰਤ ਬਣਨ ਦਾ ਯਤਨ ਕਰੀਏ, ਬਾਣੀ ਅਨੁਸਾਰ ਉਹਨੂੰ ਜੀਵਨ ਵਿੱਚ ਧਾਰਨ ਕਰਨ ਦਾ ਯਤਨ ਕਰੀਏ। ਭਜਨ ਬੰਦਗੀ ਸਿਮਰਨ ਤੇ ਸੇਵਾ, ਇਹਦੇ ਤੋਂ ਬਗੈਰ ਗੁਰਮਤਿ ਦੀ ਸਮਝ ਜਿਹੜੀ ਹੈ ਪੈਣੀ ਅਸੰਭਵ ਹੈ। ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਰਾਮ। ਇਹ ਗੁਰਬਾਣੀ ਦਾ ਜਿਹੜਾ ਸਮੁੰਦਰ ਖਜ਼ਾਨਾ ਹੈ, ਇਹਦੀ ਸਮਝ ਗੁਰੂ ਪਿਆਰਿਓ ਗੁਰਬਾਣੀ ਦੇ ਅਨੁਸਾਰ ਚੱਲਣ ਤੋਂ ਬਾਅਦ ਹੀ ਸਮਝ ਵਿੱਚ ਪੈਂਦੀ ਹੈ। ਜੇ ਆਪਣਾ ਜੀਵਨ ਅਨੁਕੂਲ ਨਹੀਂ, ਹਿਰਦਾ ਵਿਕਾਰਾਂ ਨਾਲ ਭਰਿਆ ਹੋਇਆ ਹੈ, ਮਨ ਵਿੱਚ ਤ੍ਰਿਸ਼ਨਾ ਹੈ, ਸੰਤੋਖ ਹੈ ਕੋਈ ਨਹੀਂ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਗ੍ਰਸੇ ਹੋਏ ਹਾਂ, ਤੇ ਅਸੀਂ ਯਤਨ ਕਰੀਏ ਸਮਝਣ ਦਾ ਕਿ ਗੁਰਬਾਣੀ ਦੇ ਅਰਥ ਸਮਝ ਪੈ ਜਾਣਗੇ, ਅਸੰਭਵ ਹੈ। ਇਸ ਲਈ ਆਪਣਾ ਹਿਰਦਾ ਸ਼ੁੱਧ ਕਰਨ ਦੇ ਨਾਲ ਹੀ ਬਾਣੀ ਦੀ ਸਮਝ ਪੈਂਦੀ ਹੈ। ਸੁਰਹੋ ਵਿਚਾਰ, ਪਾਤਸ਼ਾਹ ਜੀ ਕਹਿੰਦੇ ਕਿਸ ਸਰਬੱਤਰ ਮਾਨੇ ਹੈ, ਕਿਸ ਕਿ ਸਰਬੱਤਰ ਮਾਨੀ ਹੈ, ਸਦੈਵੰਗ ਪ੍ਰਧਾਨੀ ਹੈ। ਹਰ ਥਾਂ ਵਾਹਿਗੁਰੂ ਤੇਰੀ ਪੂਜਾ ਕਰ ਰਹੇ ਨੇ ਜੀਵ, ਹਰ ਥਾਂ ਤੇ ਤੂੰ ਮੁਖੀ ਹੈ ਕਿ ਸਰਬੱਤਰ ਜਾਪੀ ਹੈ। ਹਰ ਥਾਂ ਤੇਰਾ ਜਾਪ ਹੋ ਰਿਹਾ ਹੈ ਕਿ ਸਰਬੱਤਰ ਥਾਪੀ ਹੈ, ਹਰ ਥਾਂ ਤੇ ਤੂੰ ਕਾਇਮ ਹੈ। ਕਿ ਸਰਬੱਤਰ ਭਾਨ ਹੈ, ਕਿ ਸਰਬੱਤਰ ਮਾਨ ਹੈ, ਕਿ ਸਰਬੱਤਰ ਇੰਦਰ ਹੈ, ਕਿ ਸਰਬੱਤਰ ਚੰਦਰ ਹੈ। ਹੇ ਪ੍ਰਭੂ, ਹਰ ਥਾਂ ਤੂੰ ਹੀ ਸੂਰਜ ਵਾਂਗ ਤੇਜ ਖਿਲਾਰ ਰਿਹਾ ਹੈ, ਹਰ ਥਾਂ ਤੇਰੀ ਪੂਜਾ ਹੈ, ਹਰ ਥਾਂ ਸਭ ਜੀਵਾਂ ਦਾ ਤੂੰ ਰਾਜਾ ਹੈ। ਕਿ ਸਰਬੱਤਰ ਇੰਦਰ ਹੈ, ਇੰਦਰ ਦਾ ਅਰਥ ਹੈ ਰਾਜਾ। ਕਿ ਸਰਬੱਤਰ ਚੰਦਰ ਹੈ, ਚੰਦਰਮਾ ਵਾਂਗ ਕੋਮਲ ਚਾਨਣ ਹਰ ਥਾਂ ਤੇ ਤੂੰ ਕਰ ਰਿਹਾ ਹੈ, ਤੇਰੀ ਕੋਮਲਤਾ ਤੇਰਾ ਜਮਾਲ ਹਰ ਥਾਂ ਤੇ ਮੌਜੂਦ ਹੈ। ਕਿ ਸਰਬੰਗ ਕਲੀਮ ਹੈ, ਕਿ ਪਰਮੰਗ ਫਹੀਮ ਹੈ, ਕਿ ਆਕਲ ਅਲਾਮ ਹੈ, ਕਿ ਸਾਹਿਬ ਕਲਾਮ ਹੈ। ਹੇ ਪ੍ਰਭੂ, ਸਭ ਜੀਵਾਂ ਵਿੱਚ ਬੈਠ ਕੇ ਤੂੰ ਹੀ ਸੋਹਣਾ ਬੋਲ ਬੋਲ ਰਿਹਾ ਹੈ। ਕਿ ਸਰਬੰਗ ਕਲੀਮ ਹੈ, ਕਲਾਮ ਕਰਨ ਵਾਲਾ ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਏਕਲ ਮਾਤੀ ਕੁੰਜਰ ਚੀਤੀ, ਭਾਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗੰ, ਘਟ ਘਟ ਰਾਮ ਸਮਾਨਾ ਰੇ। ਹਰ ਘਟਾ ਦੇ ਵਿੱਚ ਪਰਮਾਤਮਾ ਆਪ ਹੀ ਬੋਲਦੇ ਆ, ਹਰ ਹਿਰਦੇ ਵਿੱਚ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੈਸਲਾ ਹੈ। ਸੋ ਸਤਿਗੁਰੂ ਇੱਥੇ ਕਲਗੀਧਰ ਜੀ ਕਹਿੰਦੇ, ਸਾਰਿਆਂ ਜੀਵਾਂ ਦੇ ਅੰਦਰ ਬੈਠਾ ਤੂੰ ਹੀ ਕਲਾਮ ਕਰ ਰਿਹਾ ਹੈ, ਤੂੰ ਹੀ ਸੋਹਣੇ ਬੋਲ ਬੋਲ ਰਿਹਾ। ਕਿ ਪਰਮੰਗ ਫਹੀਮੇ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਜਿੰਨੇ ਵੀ ਪੰਛੀ ਨੇ, ਮ੍ਰਿਗ ਜੰਗਲੀ ਜਾਨਵਰ, ਹਿਰਨ ਆਦਿਕ, ਮੀਨ ਮੱਛੀ ਆਦਿਕ ਬੋਲਦੇ ਨੇ, ਵਾਹਿਗੁਰੂ ਤੇਰੇ ਨਾਮ ਤੋਂ ਬਿਨਾਂ ਕੁਝ ਹੋਰ ਬੋਲਦੇ ਨਹੀਂ। ਸਾਰੀ ਕਾਇਨਾਤ ਦੇ ਵਿੱਚੋਂ, ਸਾਰੀ ਸ੍ਰਿਸ਼ਟੀ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ ਰਹੀ ਹੈ। ਸਿਮਰਨ ਕਰਨ ਦੇ ਨਾਲ ਇਹ ਆਵਾਜ਼ ਸੁਣਨੀ ਆਰੰਭ ਹੋ ਜਾਂਦੀ ਹੈ, ਜਿਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ, ਅਣਹਦ ਸ਼ਬਦ ਜਾਂ ਅਣਹਤ ਬਾਣੀ, ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਇਹ ਅਣਹਦ ਸ਼ਬਦ ਦਾ ਅਰਥ ਹੁੰਦਾ ਹੈ ਉਹ ਸ਼ਬਦ ਜਿਹੜਾ ਹੱਦ ਤੋਂ ਪਰੇ ਹੈ, ਜਿਹਦਾ ਜਿਹੜਾ ਰੁਕਦਾ ਨਹੀਂ। ਇਹ ਜਾਪ ਸ੍ਰਿਸ਼ਟੀ ਦੇ ਅੰਦਰ ਲਗਾਤਾਰ ਹੋ ਰਿਹਾ ਹੈ। ਅਣਹਤ, ਹੱਤ ਕਹਿੰਦੇ ਨੇ ਚੋਟ ਨੂੰ, ਜਿਵੇਂ ਢੋਲ ਉੱਪਰ ਡੱਗਾ ਮਾਰਨਾ, ਹਾਰਮੋਨੀਅਮ ਦੇ ਵਿੱਚੋਂ ਹਵਾ ਭਰ ਕੇ ਆਵਾਜ਼ ਕੱਢਣੀ, ਚੋਟ ਮਾਰ ਕੇ ਆਵਾਜ਼ ਕੱਢਣੀ। ਪਰ ਉਹ ਬਾਣੀ ਜਿਹੜੀ ਹੈ ਕਿਸੇ ਚੋਟ ਚੋਂ ਪੈਦਾ ਨਹੀਂ ਹੁੰਦੀ, ਉਹ ਆਵਾਜ਼ ਲਗਾਤਾਰ ਹੈ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਸਾਰੀ ਸ੍ਰਿਸ਼ਟੀ ਅੰਦਰ ਉਸ ਵਾਹਿਗੁਰੂ ਦਾ ਜਾਪ ਹੋ ਰਿਹਾ ਹੈ, ਤੇ ਜਾਪ ਕਰਨ ਵਾਲਿਆਂ ਨੂੰ, ਸਿਮਰਨ ਕਰਨ ਵਾਲਿਆਂ ਨੂੰ ਉਹ ਜਾਪ ਆਪਣੇ ਅੰਤਰ ਆਤਮੇ ਸੁਣਾਈ ਦੇਣ ਲੱਗਦਾ ਹੈ, ਜਿਹਦਾ ਜ਼ਿਕਰ ਬਾਣੀ ਵਿੱਚ ਇੱਕ ਵਾਰ ਨਹੀਂ ਅਨੇਕਾਂ ਵਾਰ ਆਇਆ ਹੈ। ਜਿਸ ਜਾਪ ਦੀ ਆਵਾਜ਼ ਨਾਲ ਅਜਪਾ ਜਾਪ ਨਾ ਵਿਸਰੈ ਆਦ ਜੁਗਾਦ ਸਮਾਏ, ਜਿਸ ਦੇ ਵਿੱਚ ਸੁਰਤ ਜੁੜਨ ਦੇ ਨਾਲ ਮਨ ਆਨੰਦਿਤ ਹੁੰਦਾ ਹੈ, ਮਨ ਆਤਮਿਕ ਰਸ ਨੂੰ ਮਾਣਦਾ ਹੈ, ਅੰਦਰ ਆਪਣੇ ਅੰਮ੍ਰਿਤ ਪੈਦਾ ਹੁੰਦਾ ਹੈ, ਉਸ ਖੂਹ ਤੱਕ ਪਹੁੰਚ ਹੋ ਜਾਂਦੀ ਹੈ। ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦ ਹੈ ਕਾਢ ਪੀਏ ਪਨਿਹਾਰੀ, ਜਿਹਨੂੰ ਪੀ ਪੀ ਕੇ ਮਨ ਖੀਵਾ ਹੋ ਜਾਂਦਾ ਹੈ। ਅਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭਰਮ ਕਾਟਿਆ ਜਾਈ। ਜਿਸਨੂੰ ਪਾਤਸ਼ਾਹ ਜੀ ਕਹਿੰਦੇ, ਸੁਨ ਸਮਾਦ ਅਨਹਤ ਤਹਿਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ, ਕਹਿਣ ਵਿੱਚ ਨਹੀਂ ਆਉਂਦਾ। ਜੇ ਹਉ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗਹਿ ਫਿਰੈ ਜੰਤ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡ ਹੈ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੇ ਹੈ ਪ੍ਰਾਣੀ, ਵਿਸਮਾਦ ਸੰਯੋਗ, ਵਿਸਮਾਦ ਵਿਯੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ ਸਾਲਾ, ਵਿਸਮਾਦ ਉੱਜੜ, ਵਿਸਮਾਦ ਰਾ, ਵਿਸਮਾਦ ਨੇੜੈ, ਵਿਸਮਾਦ ਦੂਰ, ਵਿਸਮਾਦ ਦੇਖੈ ਹਾਜਰਾ ਹਜੂਰ, ਵੇਖ ਵਿਡਾਣ ਰਹਿਆ ਵਿਸਮਾਦ, ਨਾਨਕ ਬੁੱਝਣ ਪੂਰੈ ਭਾਗ। ਸਤਿਸੰਗਤ ਜੀ, ਜੋ ਜ਼ਿਕਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਵਿੱਚ ਕੀਤਾ ਹੈ, ਜਿਹੜੀ ਵਿਸਮਾਦ ਅਵਸਥਾ ਹੈ ਇਹ ਕਥਨ ਵਿੱਚ ਨਹੀਂ ਆਉਂਦੀ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੈ ਪਿੱਛੈ ਪਛਤਾਏ। ਉਹ ਕਥਨ ਵਿੱਚ ਨਹੀਂ ਆਉਂਦਾ, ਉਹ ਬਿਆਨ ਵਿੱਚ ਨਹੀਂ ਆਉਂਦਾ। ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਛਲੀ ਚੜੈ ਖਜੂਰ, ਕਾਂਏ ਰੇਬਕ ਬਾਦ ਲਾਇਓ, ਜਿਨ ਹਰ ਪਾਇਓ ਤਿਨੈ ਛਪਾਇਓ, ਸਾਬਰ ਅੰਦਰ ਸਾਬਰੀ ਤਨ ਏਵੇਂ ਜਾ ਲੇਨ, ਹੋਣ ਨਜੀਕ ਖੁਦਾਏ ਦੈ ਭੇਦ ਨਾ ਕਿਸੈ ਦੇਨ। ਜਿਹੜੇ ਮਾਲਕ ਪ੍ਰਭੂ ਦੇ ਨੇੜੇ ਹੋ ਜਾਂਦੇ ਨੇ ਉਹ ਰੌਲਾ ਨਹੀਂ ਪਾਉਂਦੇ, ਉਹ ਲੀਨ ਹੋ ਜਾਂਦੇ ਨੇ ਉਸ ਮਾਲਕ ਪਰਮਾਤਮਾ ਦੇ ਵਿੱਚ। ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬ ਹੁਣ ਨਾ ਡੋਲੇ। ਉਹ ਲੀਨ ਹੋ ਜਾਂਦੇ ਨੇ ਉਸ ਮਾਲਕ ਵਾਹਿਗੁਰੂ ਦੇ ਵਿੱਚ, ਵਿਸਮਾਦ ਰੂਪ ਵਿੱਚ, ਵਿਸਮਾਦ ਅਵਸਥਾ ਵਿੱਚ ਚਲੇ ਜਾਂਦੇ ਨੇ, ਆਤਮਿਕ ਰਸ ਪੀਂਦੇ ਨੇ, ਆਤਮਿਕ ਆਨੰਦ ਮਾਣਦੇ ਨੇ। ਗੁਰੂ ਅੱਗੇ ਅਰਦਾਸ ਕਰਿਆ ਕਰੀਏ, ਇਹ ਨਾਮ ਦਾ ਰਸ ਸਾਨੂੰ ਵੀ ਪ੍ਰਾਪਤ ਹੋਵੇ। ਮਨੁੱਖਾ ਜਨਮ ਦਾ ਮਨੋਰਥ ਹੀ ਇਹ ਨਾਮ ਰਸ ਪ੍ਰਾਪਤ ਕਰਨਾ ਹੈ। ਰੋਜ਼ ਆਪਾਂ ਰਹਿ ਰਸ ਵਿੱਚ ਪੜ੍ਹਦੇ, ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ। ਜਿਨ੍ਹਾਂ ਮਨੁੱਖਾਂ ਨੇ ਵਾਹਿਗੁਰੂ ਦੇ ਨਾਮ ਦਾ ਰਸ ਪ੍ਰਾਪਤ ਨਹੀਂ ਕੀਤਾ, ਉਹ ਅੰਤ ਨੂੰ ਜਮਾਂ ਪਾਸ ਚਲੇ ਜਾਣਗੇ। ਜਮਾਂ ਤੋਂ ਸਜਾਵਾਂ ਮਿਲਣਗੀਆਂ, ਭਾਵ ਮਾਨਸਿਕ ਜਨਮ ਜਿਹੜਾ ਹੈ, ਮਾਨਸ ਜਨਮ ਇਹ ਸਫਲ ਨਹੀਂ ਹੋਵੇਗਾ, ਕਿਉਂਕਿ ਇਹਦਾ ਮਕਸਦ ਇੱਕੋ ਹੀ ਹੈ ਕਿ ਮਨੁੱਖਾ ਜਨਮ ਵਿੱਚ ਪ੍ਰਭੂ ਦੀ ਬੰਦਗੀ ਕਰਕੇ, ਅੰਦਰੋਂ ਆਤਮਿਕ ਰਸ ਪ੍ਰਾਪਤ ਕਰਕੇ, ਆਤਮਿਕ ਆਨੰਦ ਮਾਣ ਕੇ, ਉਸ ਮਾਲਕ ਵਾਹਿਗੁਰੂ ਦੇ ਵਿੱਚ ਲੀਨਤਾ ਪ੍ਰਾਪਤ ਕਰਨੀ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਬਸ ਇਹ ਸਮਾਂ ਮਿਲਿਆ ਹੈ, ਸੋ ਇਸ ਲਈ ਇਸ ਨੂੰ ਵਿਅਰਥ ਗਵਾਉਣ ਦੀ ਬਜਾਏ ਵੱਧ ਤੋਂ ਵੱਧ ਸਤਿਗੁਰੂ ਦੀ ਬਾਣੀ ਦੀ ਸੰਗਤ ਕਰਨੀ ਚਾਹੀਦੀ ਹੈ। ਕਬੀਰ ਸਾਹਿਬ ਕਹਿੰਦੇ, ਕਬੀਰ ਇਹੋ ਤਨ ਜਾਹੇਗਾ, ਸਕੋ ਤਨ ਲਿਹੋ ਬਹੋਰ, ਨਾਂਗੇ ਪਾਵੋ ਤੇ ਗਏ, ਜਿਨ ਕੈ ਲਾਖ ਕਰੋਰ। ਕਹਿੰਦੇ ਸਰੀਰ ਚਲਿਆ ਜਾਣਾ ਹੈ, ਸ਼ਕਤੀ ਹੈ ਕੋਈ ਤੇਰੇ ਵਿੱਚ, ਪਾਵਰ ਹੈ ਤੇਰੇ ਹੱਥ, ਤਾਕਤ ਹੈ, ਤੇ ਵਿਚਾਲਾ ਇਹਨੂੰ। ਇੱਥੋਂ ਲੱਖਾਂ ਕਰੋੜਾਂ ਕਮਾਉਣ ਵਾਲੇ ਵੀ ਨੰਗੇ ਪੈਰੀ ਅੰਤ ਨੂੰ ਦੁਨੀਆਂ ਤੋਂ ਚਲੇ ਗਏ। ਫਿਰ ਕਹਿੰਦੇ, ਕਬੀਰ ਇਹੋ ਤਨ ਜਾਹੇਗਾ, ਕਵਣੈ ਮਾਰਗ ਲਾਏ। ਫਿਰ ਸਰੀਰ ਤਾਂ ਤੁਰਿਆ ਜਾ ਰਿਹਾ ਹੈ, ਬਚਪਨ ਨਹੀਂ ਰਿਹਾ, ਜਵਾਨੀ ਆ ਗਈ, ਜਵਾਨੀ ਨਹੀਂ ਰਹੀ, ਬੁਢਾਪਾ ਆ ਗਿਆ, ਬੁਢਾਪਾ ਨਹੀਂ ਰਹਿਣਾ, ਮੌਤ ਨੇ ਆ ਜਾਣਾ। ਸਰੀਰ ਤਾਂ ਮੌਤ ਦੇ ਨੇੜੇ ਇੱਕ ਇੱਕ ਸਵਾਸ ਕਰਕੇ ਤੁਰਿਆ ਜਾ ਰਿਹਾ, ਇਹਨੂੰ ਕਿਸ ਰਸਤੇ ਤੇ ਤੋਰਨਾ ਕਰੀਏ? ਕਹਿੰਦੇ ਕਵਣੈ ਮਾਰਗ ਲਾਏ। ਕਹਿੰਦੇ, ਕੈ ਸੰਗਤ ਕਰ ਸਾਧ ਕੀ, ਕੈ ਹਰ ਕੇ ਗੁਣ ਗਾਏ। ਕੈ ਦਾ ਅਰਥ ਹੈ ਜਾਂ, ਜਾਂ ਤਾਂ ਸਾਧ ਦੀ ਸੰਗਤ ਕਰ, ਗੁਰੂ ਦੀ ਸੰਗਤ ਕਰ, ਸਾਧ ਦਾ ਅਰਥ ਇੱਥੇ ਗੁਰਮੁਖ ਦੀ ਸੰਗਤ ਕਰ, ਭਾਵ ਉਹ ਗੁਰਮੁਖ ਪ੍ਰਾਣੀ ਜਿਹੜਾ ਗੁਰੂ ਵਿੱਚ ਲੀਨ ਹੋ ਚੁੱਕਿਆ ਹੈ, ਜਿਸ ਨੇ ਬੰਦਗੀ ਕਰਕੇ ਕਿਸੇ ਮੰਜ਼ਿਲ ਨੂੰ ਪ੍ਰਾਪਤ ਕਰ ਲਿਆ ਹੈ। ਸਾਧੂ ਦੀ ਸੰਗਤ ਕਰ, ਨਕਲੀ ਸਾਧੂ ਨਹੀਂ, ਜਿਨ੍ਹਾਂ ਪ੍ਰਥਾਏ ਕਿਹਾ ਗਿਆ ਗਲੀ, ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ, ਓਏ ਹਰ ਕੇ ਸੰਤ ਨਾ ਆਖੀਏ, ਬਾਣ ਆ ਰਸਕੇ ਠੱਗ। ਅਸਲੀ ਸੰਤ ਨੂੰ ਮਿਲ, ਉਹ ਕਿਹੜੇ ਸੰਤ ਨੇ ਉਹਦਾ ਜ਼ਿਕਰ ਵੀ ਬਾਣੀ 'ਚ ਆਇਆ। ਪਾਤਸ਼ਾਹ ਕਹਿੰਦੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸਿਸੇਈ ਨਾਨਕ, ਪੂਰਨ ਸੋਈ ਸੰਤ। ਇਹੋ ਜਿਹਾ ਕੋਈ ਸੰਤ ਮਹਾਂਪੁਰਸ਼ ਹੋਵੇ ਜਿਹੜਾ ਰੱਬ ਵਿੱਚ ਲੀਨ ਹੋਵੇ, ਜਿਹੜਾ ਲੋਭੀ ਨਾ ਹੋਵੇ, ਜਿਹੜਾ ਲਾਲਚੀ ਨਾ ਹੋਵੇ, ਜਿਹੜਾ ਗਈ ਸੰਗਤ ਨੂੰ ਆਪਣੇ ਗੁਰੂ ਨਾਲ ਜੋੜਦਾ ਹੋਵੇ, ਜਿਹੜਾ ਆਪਣੇ ਨਾਲ ਨਾ ਜੋੜਦਾ ਹੋਵੇ, ਆਪਣੀ ਦੇਹ ਨਾਲ ਨਾ ਜੋੜਦਾ ਹੋਵੇ, ਗੁਰੂ ਦਾ ਸ਼ਰੀਕ ਨਾ ਬਣਿਆ ਹੋਵੇ, ਜਿਹੜਾ ਇਹੋ ਜਿਹੇ ਗੁਰੂ ਦੀ, ਗੁਰਸਿੱਖ ਦੀ, ਇਹੋ ਜਿਹੇ ਸਾਧੂ ਦੀ, ਇਹੋ ਜਿਹੇ ਗੁਰਮੁਖ ਦੀ ਸੰਗਤ ਕਰ, ਸੰਗਤ ਕਰਨ ਦੇ ਨਾਲ ਕਹਿ ਸੰਗਤ ਕਰ ਸਾਧਕੀ ਕਹਿ ਹਰ ਕੇ ਗੁਣ ਗਾਏ ਤੇ ਗੁਰਮੁਖਾਂ ਦੀ ਸੰਗਤ ਵਿੱਚ ਬਹਿ ਕੇ ਹੀ ਰੱਬ ਯਾਦ ਆਉਂਦਾ ਹੈ ਕਿਉਂਕਿ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਰੱਬ ਦੇ ਪਿਆਰੇ ਜਿਹੜੇ ਨੇ ਅੰਦਰ ਪ੍ਰੇਮ ਦੀ ਚੇਟਕ ਲਾ ਦਿੰਦੇ ਨੇ, ਵਿਚੋਲਗੀ ਕਰਕੇ ਗੁਰੂ ਵੱਲ ਸਾਡਾ ਕਦਮ ਵਧਾ ਦਿੰਦੇ ਨੇ। ਇਸ ਕਰਕੇ ਰੱਬ ਦੇ ਪਿਆਰਿਆਂ ਦੀ ਸੰਗਤ ਕਰਨ ਦੀ ਵਾਰ ਵਾਰ ਪ੍ਰੇਰਨਾ ਕੀਤੀ ਗਈ। ਸੋ ਇਹ ਜਨਮ ਸਫਲ ਕਰਨਾ ਚਾਹੀਦਾ ਹੈ ਸਤਿਗੁਰੂ ਦੇ ਸ਼ਬਦ ਨਾਲ ਜੁੜ ਕੇ ਕਿ ਸਰਬੰ ਕਲੀਮੈ ਕਿ ਪਰਮੰ ਸਹੀਮੈ। ਹੇ ਪ੍ਰਭੂ, ਸਭ ਜੀਵਾਂ ਵਿੱਚ ਬੈਠ ਕੇ ਸੋਹਣੇ ਬੋਲ ਬੋਲ ਰਿਹਾ ਹੈ, ਪਰਮੰ ਸਹੀਮੈ ਸਮਝ ਵਾਲਾ, ਉੱਚੀ ਸਮਝ ਵਾਲਾ, ਪਰਮੰ ਸਭ ਤੋਂ ਪਹਿਲੀ ਸਮਝ ਵਾਲਾ ਤੂੰ ਹੈ। ਕਿ ਆਕਲ ਅਲਾਮੈ ਕਿ ਅਕਲ ਤੇ ਇਲਮ ਦਾ ਤੂੰ ਧਨੀ ਹੈ। ਜਦੋਂ ਤੇਰੀ ਕੁਦਰਤ ਵੱਲ ਵੇਖਦੇ ਹਾਂ ਉਦੋਂ ਹੈਰਾਨ ਰਹਿ ਜਾਈਦਾ ਹੈ, ਤੇਰੀ ਕੁਦਰਤ ਕਿੰਨੀ ਮਹਾਨ ਹੈ ਤੇ ਕਿੰਨੀ ਸੁਗੜਤਾ ਸਿਆਣਪਤਾ ਦੇ ਨਾਲ ਤੂੰ ਇਹਨੂੰ ਸਾਜਨਾ ਕੀਤਾ ਹੈ। ਕਿ ਸਾਹਿਬ ਕਲਾਮੈ ਅਤੇ ਬੋਲਣ ਵਿੱਚ ਬਾਣੀ ਦਾ ਮਾਲਕ ਹੈ ਤੂੰ, ਤੇਰੀ ਬੋਲੀ, ਤੇਰੀ ਬਾਣੀ, ਤੇਰਾ ਕਲਾਮ ਵੀ ਮਹਾਨ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਸੋ ਸਤਸੰਗ ਤਿੰਨ ਸ਼ਬਦ ਪ੍ਰਵਾਨ ਕਰਨੇ ਜੀ 14 ਨੰਬਰ ਭਾਗ ਦੇ ਅੰਦਰ। ਇਸ ਤੋਂ ਅੱਗੇ ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ, ਜੋ ਵਿਚਾਰਾਂ ਕਰੀਦੀਆਂ ਨੇ, ਜ਼ਿਆਦਾਤਰ ਯਤਨ ਭਾਈ ਸਾਹਿਬ ਭਾਈ ਗੁਰਦਾਸ ਜੀ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 'ਚੋਂ ਪ੍ਰਮਾਣ ਸਤਿਗੁਰੂ ਜੀ ਕਿਰਪਾ ਕਰਦੇ ਨੇ ਉਹੀ ਦੇਣ ਦਾ ਯਤਨ ਕਰੀਦਾ ਹੈ। ਸੋ ਕਿਸੇ ਵਿਸ਼ੇ 'ਤੇ ਕੋਈ ਗੱਲ ਨਾ ਪਤਾ ਲੱਗੇ ਤਾਂ ਪਰਸਨਲ 'ਤੇ ਦਾਸ ਨਾਲ ਸਾਂਝੀ ਕੀਤੀ ਜਾ ਸਕਦੀ ਹੈ। ਵਿਚਾਰਾਂ ਕਰਦੇ ਹਾਂ, ਭੁੱਲਾਂ ਦਾ ਹੋ ਜਾਣਾ ਸੁਭਾਵਿਕ ਹੈ, ਮਨੁੱਖੀ ਮੱਤ ਬਹੁਤ ਛੋਟੀ ਹੈ, ਪਹਾੜ ਦੇ ਸਮੇਂ ਰਾਈ ਤੋਂ ਵੀ ਛੋਟੀ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ ਰਾਮ। ਗੁਰੂ ਚਰਨਾਂ 'ਚ ਅਰਦਾਸ ਕਰਨੀ, ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।